दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादश गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हर गोबिंद सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास इथों तक पहुंच चुका है कि जलंधर तो बहुत वड्डी जिहड़ी फौज है उसने चढ़ाई की थी। ग्रंथाकार भाई संतोख सिंह जी दस रहे सन कि वड्डी फौज इस तरह जा रही है जिवें कोई वड्डा सारा जिहड़ा समुंदर है वह उमड़दा होया जा रहा हो। परसों इतों तक कथा पहुंची सी अज इतों अगे मैं प्रारंभ करदा। उडगन चांद न पर दिखाई मनो कटा चो दिश घिर आई। ग्रंथाकार भाई संतोख सिंह जी लिखते ने कोई भी तारा ते चंद्रमा बिल्कुल भी दिखाई नहीं देंदा भावे कि रात का वक्त है। इस तरह लगता है कि जिमें चार चफेरे बहुत ही कटा काली चढ़ के आई हो। चले उछल बदल ब्रेंद मनिंद श्री हर गोबिंद। कवि संतोख सिंह जी लिखते ने कि बहुत वड्डा जरा टिड्डी दल है वह मन लो के चढ़ के जा रहा है पर दूसरे पासे सिंध अह श्री हर गोबिंद सतगुरु हर गोबिंद सच्चे पातशाह जी बहुत वड्डे समुंदर की तरह ने। इस तरीके दे नाल उस वेले जिहड़ी फौज है ना वह चढ़ के जा रही है। कवि करतार सिंह जी क्लास वाली है इस तरीके दे नाल इस चढ़ाई का जिक्र करते हैं। होया कठ जलंधर बहुत पारा दूरों नेड़ियों हो कठे खान आए दीन मजबी जंग दा रंग चढ़िया बहुत पिंडा विचों मुसलमान आए पिछे जंगा विच जिन्ना दे मरे सके लैण गुरां पासों बदला ठाण आए काजी मुल्ला सैयद अते पीर जादे जोश गाजियां ताई चढ़ाण आए होर डाकू लुटेरे कमीन कांदू नौकर चाकर वेगारी पछाण आए बड़ा भारी लश्कर जमा होए गया रंगड़ बसियां वाले सियाण आए टिड्डी दल वांगू चढ़ पै सारे जोर गुरां दे नाल अजमाण आए मारू वज दे ढोल करतार सिंगा अगे सब तो निकल निशान आए। कवि करतार सिंह जी क्लास वाली लिखते ने कि इस तरीके दे नाल टिड्डी दल दे वांगरा चढ़ाई की है फौज ने। दूसरे पासे कवि संतोख सिंह जी ने भी यही प्रमाण दिता है कि टिड्डिया का दल जिवें चढ़ के जाता है इस तरह फौज जा रही। बूढ़ बूढ़ सगरे मर जाह फिर होवन को थावना पह। कवि संतोख सिंह जी लिखते ने कि क्योंकि सतगुरु जी समुद्र दे वत ने, समुद्र दे तरह ने, इस करके सारे दे सारे इस हर गोबिंद रूपी समुद्र दे विच डुब डुब के मर जाएंगे, किसी नूं भी बचन दे वास्ते कोई थां नहीं मिलेगा। लश्कर संग लाए मसारा काले खां गमन्यो मुद तारा। कवि संतोख सिंह जी लिखते ने कि इस तरीके दे नाल जड़ा सारिया तो वड्डा जरनैल काले खां है वह अपनी फौज नू नाल लैके जा रहा है बड़ी खुशी दे नाल। पाए कुशगन सुमरन जनावे बाम बिलोचन सब फुर काम। पर जांदियां जांदियां कवि जी लिखते ने कि बहुत माड़े जड़े कुशगन ने वह होए ने, पाव के अपशगनी हुई है, जिन्हों तो मरण का पता लगता है कि मरण के वास्ते जा रहे ने। बाम बिलोचन सब फुरकाम है, खब्बी अख सारे की उस वेले फड़क रही है, क्योंकि मनुखा की जेकर खब्बी अख फरके तो माड़ी मनी जाती है। हुण कवि जी उन्हां अपशगणा की गल करते ने जिन्हों मनिया जाता है कि माड़े। शिवा या शिवा समुख को तावें मुख ते अग्नि बमत देखा मैं। इस तो अलावा बहुत सारिया जड़िया अशुभ गिदड़ियां ने सामने दे पास्यों दौड़ के आईया ने, मुख ते अग्नि बमत दिखा मैं, ते सारिया गिदड़िया के मूँह दे विचों इस तरह लगता है कि जिमें अग दिया लाटा निकल रही होन, बहुत वड्डा शगन मन्या जाता। उलका पात होत बहु तेरे बोलत है यो लूक चुफेरे। आकाश दे विचों इस तरह लगता है कि जिमें तारे टुट रहे ने, और इस तो अलावा बहुते सारे उल्लू बोल रहे हैं। मारे ओह तो को नगर मजारी रुदन सुनावत है बहु नारी। एक पासे फौज जा रही है, लागले किसे पिंड दे विच किसे मनुख दी मौत हो गई सी, इस करके उहदे विरलाप दे विच बहुत सारियां औरतां रो रही सन, वह भी रोण की जिहड़ी आवाज है ना वह सारियां नूं सुनी।
पैदा कुतब खान बलवाना लीने संग खान अस माना।
पैदे खान कुतब खान और उन्हां दे नाल है पैदे खान का जवाई असमान खान।
मसलत करत लरन की चाले मार्ग अर्द गए जब चाले।
रस्ते दे विच विचारां करदे जांदे ने कि किहड़े तरीके दे नाल जाके हमला करना है, किस तरह लड़ाई करनी है, इसे तरीके दे नाल अद्धे रस्ते नूं तय कर गए। मिलियो मलक दातार सो तवै। रस्ते दे विच जांदियां नूं मलक दतार नां दा इक पुरश मिलिया। कुशक सैन है जिसके संग कुतब खान को प्रात सुअंग। कवि जी लिखते ने कि जिहड़ा मलक दतार है उहदे नाल उहदी थोड़ी सैना है, और कुतब खान जिहड़ा जलंधर का सूबा है इहदा भरा लगता है शरीके बरादरी दे विच।
कर सलाम को बूझत खरियो कित को सबन पयाना करियो।
जदों सारी फौज सारिया जरनैलों के समेत जा रही सी, रस्ते दे विच ओ मिल गया है मलक दतार, वह सारिया नूं सुना के कहिंदा है कि तुसीं सारे दे सारे कित्थे चढ़ाई करके जा रहे हो, इस तों पहलां उसने सलाम भी कीती।
काले खां बोलियो गरबाए के हर बली रहै इस थाए।
अगों काले खां ने जवाब दिता है बड़े हंकार दे नाल, कहिंदा है के हर बली रहै इस थाए, कहिंदा है कि सुनिया है कि बहुत वड्डा जिहड़ा भारी शेर है ना वह इस जगह दे उत्ते रहिंदा है।
बहुत जीव संघारन करे कोबल तार ना आगे अरे।
कहिंदा है कि उस जंगली शेर ने बहुते सारे जीवां दा नाश कर दिता है, बड़ा बली है, ਕਿਸੇ ਨੂੰ ਵੀ ਆਪਣੇ ਸਾਹਮਣੇ ਉਹ ਠਹਿਰਨ ਨਹੀਂ ਦਿੰਦਾ।
ਤਿਸਕੇ ਹਿਤ ਸ਼ਿਕਾਰ ਕੋ ਚਾਲੇ ਅਬ ਸੰਘਾਰ ਖੋਜ ਬਿਸਾਲੇ।
ਕਾਲੇ ਖਾਂ ਕਹਿੰਦਾ ਕਿ ਉਸ ਜੰਗਲੀ ਸ਼ੇਰ ਦਾ ਅਸੀਂ ਸ਼ਿਕਾਰ ਕਰਨ ਦੇ ਵਾਸਤੇ ਜਾ ਰਹੇ ਹਾਂ, ਇਸ ਵਾਰੀ ਉਸ ਨੂੰ ਨਹੀਂ ਛੱਡਾਂਗੇ, ਉਸ ਨੂੰ ਲੱਭ ਕੇ ਉਸ ਦਾ ਨਾਸ ਕਰ ਦੇਵਾਂਗੇ, ਜਿਹੜਾ ਕਿ ਦੂਜਿਆਂ ਦੇ ਉੱਤੇ ਭਾਰੀ ਸ਼ੇਰ ਬਣ ਕੇ ਦਿਖਾਉਂਦਾ। ਇਸ ਜਗ੍ਹਾ ਦੇ ਉੱਤੇ ਕਿਸੇ ਸ਼ੇਰ ਦਾ ਕੋਈ ਭਾਵ ਨਹੀਂ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਕਾਲੇ ਖਾਂ ਜੰਗਲੀ ਸ਼ੇਰ ਦੱਸਦਾ, ਆਪਣੇ ਆਪ ਨੂੰ ਵੱਡਾ ਸ਼ਿਕਾਰੀ ਦੱਸਦਾ। ਕਹਿਣ ਤੋਂ ਭਾਵ ਹੈ ਕਿ ਮੈਂ ਉਸ ਗੁਰੂ ਰੂਪੀ ਸ਼ੇਰ ਨੂੰ ਮਾਰ ਦਿਆਂਗਾ ਜਿਹੜਾ ਕਿ ਦੂਜਿਆਂ ਤੋਂ ਡਰਦਾ ਨੇ।
ਇਮ ਕਹਿ ਸੁਣ ਕਰ ਹਰਖ ਕਰਨ ਤੇ ਚਲਤ ਅਗਾਰੀ ਚੌਂਪ ਧਰਨ ਤੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਕਹਿ ਸੁਣ ਕੇ ਉਹਨਾਂ ਨੇ ਅੱਗੇ ਚੜ੍ਹਾਈ ਕੀਤੀ ਹੈ ਅਤੇ ਜਿਹੜਾ ਉਹ ਮਲਕ ਦਤਾਰ ਸੀ ਉਹ ਵੀ ਆਪਣੀ ਫੌਜ ਦੇ ਨਾਲ ਇਹਨਾਂ ਦੇ ਨਾਲ ਹੀ ਮਿਲ ਕੇ ਤੁਰ ਪਏ।
ਛੋਟੇ ਮੀਰ ਗ੍ਰਾਮ ਲਾ ਗਏ ਜਾਏ ਸੋ ਲਸ਼ਕਰ ਇੱਕ ਥਲ ਪਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਲਦਿਆਂ ਚਲਦਿਆਂ ਆਖਰਕਾਰ ਛੋਟੇ ਮੀਰ ਪਿੰਡ ਦੇ ਲਾਗੇ ਚਲੇ ਗਏ ਨੇ। ਸਾਰੇ ਦਾ ਸਾਰਾ ਲਸ਼ਕਰ ਜਿਹੜਾ ਹੈ ਨਾ ਉਹ ਅੱਗੇ ਜਾ ਰਿਹਾ ਸੀ ਅਤੇ ਜਿੰਨੇ ਵੀ ਪੈਂਦੇ ਖਾਂ ਵਰਗੇ ਕਾਲੇ ਖਾਂ ਵਰਗੇ ਜਰਨੈਲ ਨੇ ਇਹ ਸਾਰੇ ਫੌਜ ਦੇ ਪਿਛਲੇ ਪਾਸੇ ਸਨ।
ਭਾਰੀ ਉਹ ਤੂਰ ਸੋ ਤਬ ਗ੍ਰਾਮ ਲੂਟ ਭਰੀ ਟਹਿ ਗਏ ਸਭ ਧਾਮ।
ਜਦੋਂ ਨਗਰ ਦੇ ਵਿੱਚ ਛੋਟੇ ਮੀਰ ਦੇ ਵਿੱਚ ਪ੍ਰਵੇਸ਼ ਕੀਤਾ ਸੈਨਾ ਨੇ, ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਧੂਲ ਮਿੱਟੀ ਦੇ ਨਾਲ ਸਾਰਾ ਪਿੰਡ ਟੱਕਿਆ ਗਿਆ। ਲੂਟ ਪਰੀ ਟਹਿ ਗਏ ਸਭ ਧਾਮ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਸੈਨਾ ਨੇ ਘਰ ਡੇਗ ਦਿੱਤੇ ਨੇ ਔਰ ਉਸ ਪਿੰਡ ਛੋਟੇ ਮੀਰ ਨੂੰ ਸੈਨਾ ਨੇ ਲੁੱਟਣਾ ਸ਼ੁਰੂ ਕੀਤਾ।
ਨਿਸਾ ਵਿਖੇ ਨਹੀਂ ਜਾਏ ਪਛਾਣੇ ਮੇਰੇ ਉਹ ਗਰਦ ਮੇਂ ਪਾ ਸਭ ਹਨੇ।
ਰਾਤ ਦੇ ਵਿੱਚ ਕਿਸੇ ਗੱਲ ਦਾ ਕੋਈ ਪਤਾ ਨਾ ਲੱਗਾ, ਕਿਸੇ ਦੀ ਕੋਈ ਪਛਾਣ ਨਾ ਹੋ ਸਕੀ। ਕਵੀ ਜੀ ਲਿਖਦੇ ਨੇ ਕਿ ਸਾਰੇ ਪਿੰਡ ਨੂੰ ਫੌਜ ਨੇ ਲੁੱਟ ਲਿਆ ਹੈ ਔਰ ਗਰਦ ਦੇ ਵਿੱਚ ਧੂੜ ਮਿੱਟੀ ਦੇ ਵਿੱਚ ਸਾਰਿਆਂ ਦੀ ਹਾਨੀ ਹੋ ਗਈ ਹੈ, ਕਿਉਂਕਿ ਫੌਜ ਨਹੀਂ ਜਾਣਦੀ ਕਿ ਪੈਂਦੇ ਖਾਂ ਦਾ ਪਿੰਡ ਹੈ। ਜਿਹੜਾ ਪਿੰਡ ਅੱਗੇ ਆਇਆ ਉਹਨਾਂ ਨੇ ਲੁੱਟਣਾ ਸ਼ੁਰੂ ਕਰ ਦਿੱਤਾ। ਪੈਂਦੇ ਖਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਾ ਕਿ ਹੋ ਕੀ ਰਿਹਾ।
ਗੁਰ ਕੋ ਬਾਕ ਸਾਚ ਸੋ ਪਯੋ ਉਤਰੇ ਜਬੈ ਉਹ ਚਾਰ ਸੋ ਦਯੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਿਉਂਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਕੀਤਾ ਹੋਇਆ ਬਚਨ ਸੱਚਾ ਹੋਣਾ ਸੀ, ਇਸ ਕਰਕੇ ਇਸ ਤਰ੍ਹਾਂ ਦੀ ਵਾਰਤਾ ਵਾਪਰ ਗਈ। ਉਤਰੇ ਜਬੈ ਉਹ ਚਾਰ ਸੋ ਦਯੋ, ਕਿਉਂਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਦੋਂ ਛੋਟੇ ਮੀਰ ਪਿੰਡ ਦੇ ਲਾਗੇ ਆਰਾਮ ਕਰਨ ਦੇ ਵਾਸਤੇ ਉਤਰੇ ਸਨ, ਤੁਸੀਂ ਉਸ ਪ੍ਰਸੰਗ ਨੂੰ ਸੁਣ ਚੁੱਕੇ ਹੋ ਕਿ ਭਾਈ ਵਿਧੀ ਚੰਦ ਨੇ ਭਾਈ ਕੁੱਕੋ ਦੇ ਪੁੱਤਰ ਅਨੰਤੇ ਦੀ ਅਰਜ਼ ਕੀਤੀ ਸੀ ਉਸ ਵੇਲੇ ਕਿ ਸੱਚੇ ਪਾਤਸ਼ਾਹ ਤੁਸੀਂ ਲੜਕੇ ਦੇ ਵਾਸਤੇ ਸਰਾਪ ਆਖਿਆ ਕਿ ਲੜਕੇ ਨੂੰ ਨਰਕਾਂ ਦੀ ਸਜ਼ਾ ਮਿਲੇਗੀ, ਸੱਚੇ ਪਾਤਸ਼ਾਹ ਉਸ ਨੂੰ ਮਾਫ਼ ਕਰ ਦਿਓ ਅਤੇ ਨਰਕਾਂ ਦੀ ਸਜ਼ਾ ਮੈਨੂੰ ਦੇ ਦਿਓ। ਅਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਤੂੰ ਮੇਰਾ ਬੜਾ ਪਿਆਰਾ ਹੈ, ਤੈਨੂੰ ਮੈਂ ਨਰਕਾਂ ਦੀ ਸਜ਼ਾ ਕਿਵੇਂ ਦੇ ਸਕਦਾ ਹੈ, ਅਤੇ ਜੇ ਉਹਦੀ ਬਖਸ਼ਬੰਦੀ ਦੇ ਵਾਸਤੇ ਗੱਲ ਕਰਦਾ ਹੈ ਤਾਂ ਉਹਨੂੰ ਵੀ ਬਖਸ਼ ਦਿੰਦੇ ਹਾਂ। ਪਰ ਨਾਲ ਦੀ ਨਾਲ ਸਤਿਗੁਰਾਂ ਨੇ ਇਹ ਵੀ ਬਚਨ ਕੀਤਾ ਸੀ ਕਿ ਨਰਕਾਂ ਦੇ ਹਵਾਲੇ ਇੱਥੋਂ ਦੇ ਛੋਟੇ ਮੀਰ ਪਿੰਡ ਦੇ ਵਾਸੀ ਹੋਣਗੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਕੀਤਾ ਹੋਇਆ ਬਚਨ ਇਸ ਤਰੀਕੇ ਦੇ ਨਾਲ ਪੂਰਾ ਹੋਇਆ ਕਿ ਪੈਂਦੇ ਖਾਂ ਦੀ ਫੌਜ ਆਈ ਹੈ, ਜਿਹੜੀ ਫੌਜ ਨੂੰ ਨਾਲ ਲੈ ਕੇ ਆਇਆ ਉਸੇ ਨੇ ਪੈਂਦੇ ਖਾਂ ਦੇ ਪਿੰਡ ਨੂੰ ਵੀ ਤਬਾਹ ਕਰ ਦਿੱਤਾ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ।
ਰਾਤ ਅੱਧੀਓ ਕੁਝ ਕੋ ਟਲੀ ਹੈ ਸੀ ਛੋਟੇ ਮੀਰ ਜਾ ਪੈਰ ਠਹਿਰਾਇਓ ਨੇ ਉੱਤੋਂ ਰਾਤ ਹਨੇਰੀ ਤੇ ਧੂੜ ਤੁਮੀ ਅੱਗਾ ਪਿੱਛਾ ਨਾ ਪੁੱਛ ਪੁਛਾਇਓ ਨੇ ਜਾਣ ਉਸੇ ਨੂੰ ਹੀ ਕਰਤਾਰਪੁਰਾ ਇੱਕ ਦਮ ਜਾ ਹੱਲਾ ਬੁਲਾਇਓ ਨੇ ਇੱਕ ਘੜੀ ਦੇ ਵਿੱਚ ਤਰਥਲ ਆਂਦੀ ਲੁੱਟ ਪੁੱਟ ਤਬਾਹ ਕਰਾਇਓ ਨੇ ਪੈਂਦੇ ਖਾਂ ਉਸਮਾਨ ਖਾਂ ਗਏ ਲੁੱਟੇ
ਨਾਲ ਹੋਰ ਨਾ ਤਾਈ ਲੁਟਾਇਓ ਨੇ ਹੋਇਆ ਪੂਰਾ ਸਰਾਪ ਕਰਤਾਰ ਸਿੰਘਾ ਜਿਹਾ ਬੀਜਿਆ ਤਿਹਾ ਫਲ ਖਾਇਓ ਨੇ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਪੈਂਦੇ ਖਾਨ ਦਾ ਜਿਹੜਾ ਘਰ ਸੀ ਉਸੇ ਪਿੰਡ ਦੇ ਵਿੱਚ ਉਹ ਵੀ ਲੁੱਟਿਆ ਗਿਆ। ਅਸਮਾਨ ਖਾਨ ਵੀ ਉਹਨਾਂ ਦੇ ਘਰ ਦੇ ਵਿੱਚ ਰਹਿੰਦਾ ਸੀ, ਇਸ ਕਰਕੇ ਅਸਮਾਨ ਖਾਨ ਦੀ ਵੀ ਲੁੱਟ ਹੋ ਗਈ ਹੈ। ਇਸ ਤਰੀਕੇ ਦੇ ਨਾਲ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਕੀਤਾ ਹੋਇਆ ਜਿਹੜਾ ਬਚਨ ਸੀ ਨਾ ਉਹ ਸੱਚਾ ਸਾਬਤ ਹੋਇਆ। ਜਿਸ ਤਰ੍ਹਾਂ ਦਾ ਮਾੜਾ ਫਲ ਇਹਨਾਂ ਨੇ ਕੀਤਾ ਸੀ ਉਸੇ ਤਰ੍ਹਾਂ ਦਾ ਮਾੜਾ ਇਹਨਾਂ ਨੂੰ ਫਲ ਮਿਲ ਗਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਹੋਇਆ ਅਤੇ ਫਿਰ ਕਿਸ ਤਰ੍ਹਾਂ ਦੁਖੀ ਹੋਏ ਉਹਦਾ ਵੀ ਕਵੀ ਜੀ ਨੇ ਜ਼ਿਕਰ ਕੀਤਾ।
ਫੌਜਾਂ ਮਾਰ ਕੇ ਪਿੰਡ ਤਬਾਹ ਕੀਤਾ, ਪੈਂਦੇ ਖਾਂ ਉਸਮਾਨ ਖਾਂ ਆਏ ਅੱਗੇ, ਉਹ ਤਾਂ ਫੌਜਾਂ ਨੇ ਇੱਕੋ ਹੀ ਮਾਰ ਹੱਲਾ ਦਿੱਤਾ, ਬੇੜਾ ਸੀ ਤੁਰਤ ਡੁਬਾਏ ਅੱਗੇ। ਵੇਖ ਆਪਣਾ ਪਿੰਡ ਤਬਾਹ ਹੋਇਆ, ਬਾਹਰ ਕੱਢ ਸਿਪਾਹੀਆਂ ਨੂੰ ਲਾਏ ਅੱਗੇ, ਹੋਇਆ ਸ਼ਗਨ ਹੀ ਬੁਰਾ ਕਰਤਾਰ ਸਿੰਘਾ, ਰੋਂਦੇ ਧੋਂਦਿਆਂ ਕਦਮ ਉਠਾਏ ਅੱਗੇ।
ਕਵੀ ਕਰਤਾਰ ਸਿੰਘ ਜੀ ਲਿਖਦੇ ਨੇ ਕਿ ਫੌਜਾਂ ਨੇ ਪਿੰਡ ਮਾਰ ਕੇ ਤਬਾਹ ਕਰ ਦਿੱਤਾ, ਅੱਗੇ ਹੋ ਕੇ ਰੋਕਿਆ ਪੈਂਦੇ ਖਾਣੇ ਸਿਪਾਹੀਆਂ ਨੂੰ, ਪਰ ਇੰਨੇ ਚਿਰ ਨੂੰ ਪਿੰਡ ਦੀ ਬਰਬਾਦੀ ਹੋ ਚੁੱਕੀ ਸੀ। ਕਵੀ ਜੀ ਲਿਖਦੇ ਨੇ ਕਿ ਇੱਕੋ ਦਮ ਸਾਰਿਆਂ ਤੋਂ ਪਹਿਲਾਂ ਵੱਡਾ ਅਪਸ਼ਗਨ ਹੋਇਆ ਕਿ ਆਪਣੇ ਹੀ ਪਿੰਡ ਨੂੰ ਫੌਜਾਂ ਦੇ ਕੋਲੋਂ ਲੁਟਵਾ ਲਿਆ ਗਿਆ, ਫਿਰ ਸਾਰਿਆਂ ਨੂੰ ਅੱਗੇ ਤੋਰਿਆ ਗਿਆ।
ਪੈਂਦ ਖਾਣ ਖਾਣ ਅਸਮਾਨ, ਮਿਲ ਕਰ ਕੁਤਬ ਖਾਣ ਇੱਕ ਥਾਨ।
ਇਸ ਤੋਂ ਬਾਅਦ ਪੈਂਦੇ ਖਾਣ, ਅਸਮਾਨ ਖਾਣ ਤੇ ਕੁਤਬ ਖਾਣ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋਏ।
ਅਨਵਰ ਖਾਨ ਮਲਕ ਦਾ ਤਾਰ, ਮਿਲ ਮਿਲ ਮਸਲਤ ਕੋ ਉਚਾਰ।
ਅਨਵਰ ਖਾਂ ਵੀ ਮਿਲਿਆ ਹੈ, ਮਲਕ ਦਤਾਰ ਵੀ ਇਹਨਾਂ ਦੇ ਨਾਲ ਸ਼ਾਮਿਲ ਹੈ। ਸਾਰੇ ਮਿਲ ਕੇ ਇੱਕ ਦੂਜੇ ਦੇ ਨਾਲ ਸਲਾਹ ਕਰਦੇ ਨੇ।
ਬਿਨਾ ਸ਼ਬਦ ਤੇ ਅਬ ਚੱਲ ਪਰੀਏ, ਸਕਲ ਅਚਾਨਕ ਪ੍ਰਾਨਣ ਹਰੀਏ।
ਸਾਰਿਆਂ ਨੇ ਸਲਾਹ ਕੀਤੀ ਹੈ ਕਿ ਕੋਈ ਵੀ ਆਵਾਜ਼ ਕੀਤੇ ਤੋਂ ਬਗੈਰ ਸਾਨੂੰ ਜਾ ਕੇ ਹਮਲਾ ਗੁਰੂ ਦੇ ਉੱਤੇ ਕਰਨਾ ਚਾਹੀਦਾ ਹੈ, ਅਚਾਨਕ ਹੀ ਸਾਰਿਆਂ ਦੇ ਜਾ ਕੇ ਪ੍ਰਾਣਾਂ ਨੂੰ ਹਾਣ ਕਰ ਦੇਈਏ, ਪ੍ਰਾਣਾਂ ਨੂੰ ਖਤਮ ਕਰ ਦੇਈਏ।
ਪੈਂਦਾ ਕਹਿ ਜਾਊ ਮੈਂ ਤਹਾਂ, ਗੁਰ ਕੋ ਪੌਰ ਨਿਕਸ ਬੇ ਜਹਾਂ।
ਪੈਂਦੇ ਖਾਂ ਕਹਿੰਦਾ ਕਿ ਮੈਂ ਉਸ ਵੇਲੇ ਉੱਥੇ ਜਾਵਾਂਗਾ ਜਿੱਥੇ ਕਿ ਗੁਰੂ ਦਾ ਦਰਵਾਜ਼ਾ ਹੈ ਅਤੇ ਗੁਰੂ ਅੰਦਰ ਬਾਹਰ ਆਉਂਦਾ ਜਾਂਦਾ।
ਨਿਕਸਤਿਆਂ ਕਪਰੋਂ ਬਸ ਕਰੋ, ਜੀਵਤ ਗਾਹੋਂ ਮਹਾਂਬਲ ਧਰੋ।
ਕਹਿੰਦਾ ਪੈਂਦੇ ਖਾਣ ਕਿ ਮੈਂ ਆਪਣੀ ਜੱਫੀ ਦੇ ਵਿੱਚ ਫੜ ਕੇ ਗੁਰੂ ਨੂੰ ਵਸ ਕਰ ਲਵਾਂਗਾ, ਜਿਉਂਦੇ ਨੂੰ ਫੜ ਲਵਾਂਗਾ, ਮੈਂ ਵੱਡਾ ਬਲੀ ਹਾਂ।
ਪੁਰ ਤੇ ਲੂਟ ਲਿਹੋ ਸਭ ਐਨ, ਹੱਥੋਂ ਤੁਰਤ ਗੁਰ ਕੀ ਲੱਗ ਸੈਨ।
ਦੂਜਿਆਂ ਸਾਰਿਆਂ ਨੂੰ ਪੈਂਦੇ ਖਾਂ ਕਹਿੰਦਾ ਕਿ ਨਗਰੀ ਦੀ ਤੁਸੀਂ ਲੁੱਟ ਮਾਰ ਕਰ ਲਿਓ, ਸਾਰੇ ਘਰਾਂ ਨੂੰ ਲੁੱਟ ਲਿਓ, ਹੱਥੋਂ ਤੁਰਤ ਗੁਰ ਕੀ ਲੱਗ ਸੈਣ, ਕਿਉਂਕਿ ਗੁਰੂ ਦੀ ਸੈਨਾ ਬਹੁਤ ਥੋੜ੍ਹੀ ਹੈ, ਉਹਨੂੰ ਛੇਤੀ ਦੇ ਨਾਲ ਹੀ ਤੁਸੀਂ ਮਾਰ ਲਓਗੇ।
ਕਾਰਜ ਸੁਗਮ ਭਲੇ ਬਣ ਜਾਏ, ਇਹੀ ਰੀਤ ਹਮਰੇ ਮਨ ਪਾਏ।
ਪੈਂਦੇ ਖਾਨ ਕਹਿੰਦਾ ਹੈ ਕਿ ਬੜਾ ਸੌਖੇ ਤਰੀਕੇ ਦੇ ਨਾਲ ਹੀ ਸਾਡਾ ਕੰਮ ਬਣ ਜਾਵੇਗਾ, ਇਹੀ ਮੇਰੀ ਰੀਤੀ ਹੈ ਔਰ ਮੇਰੇ ਮਨ ਨੂੰ ਇਹੀ ਜਿਹੜੀ ਗੱਲ ਹੈ ਨਾ ਉਹ ਚੰਗੀ ਲੱਗਦੀ ਹੈ। ਇਸ ਤਰੀਕੇ ਦੇ ਨਾਲ ਉਹਨਾਂ ਨੇ ਸਲਾਹਾਂ ਕੀਤੀਆਂ ਸਨ।
ਦਿਨ ਡੁੱਬੇ ਜਲੰਧਰੋਂ ਕੂਚ ਕੀਤਾ, ਕਹਿੰਦੇ ਸਹਿਜੇ ਹੀ ਕੰਮ ਬਣਾ ਲਾਂਗੇ, ਰਾਤ ਅੱਧੀ ਨੂੰ ਪਹੁੰਚ ਕਰਤਾਰਪੁਰੇ, ਛਾਪਾ ਮਾਰ ਕੇ ਸੁੱਤੇ ਦਬਾ ਲਾਂਗੇ। ਕੁਤਬ ਖਾਂ ਤੇ ਪੈਂਦਾ ਸਲਾਹ ਕਰਦੇ, ਅਸੀਂ ਗੁਰਾਂ ਦੇ ਘਰਾਂ ਨੂੰ ਜਾ ਲਾਂਗੇ, ਧਨ ਬੇਸ਼ੁਮਾਰ ਹੈ ਜਮਾਂ ਉੱਥੇ, ਹੱਲਾ ਕਰਕੇ ਵੰਡ ਵੰਡਾ ਲਾਂਗੇ। ਹੈ ਅਵਲ ਤਾਂ ਸਾਹਮਣੇ ਕਿਸ ਹੋਣਾ, ਜੇ ਕੋਈ ਅੜਿਆ ਮਾਰ ਮੁਕਾ ਲਾਂਗੇ, ਕ
ਕੈਦ ਗੁਰੂ ਨੂੰ ਕਰ ਕਰਤਾਰ ਸਿੰਘਾ, ਬਾਦਸ਼ਾਹ ਤੋਂ ਖਿਲਤਾ ਪਾਲਾਂਗੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਪੈਂਦੇ ਖਾਂ ਨੇ ਆਖਿਆ ਕਿ ਜਿਉਂਦਾ ਹੀ ਗੁਰੂ ਨੂੰ ਮੈਂ ਫੜ ਲਵਾਂਗਾ ਤੇ ਫਿਰ ਸਾਡਾ ਤਰੀਕੇ ਸੌਖੇ ਦੇ ਨਾਲ ਕੰਮ ਬਣੇਗਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸਤ ਗੁਰ ਹਰਿ ਗੋਬਿੰਦ ਜੀ, ਬੜੇ ਬਹਾਦਰ ਤੀਰ, ਮਾਰ ਨਿਕਾਸਿਓ ਖਾਣ ਕੋ ਲੱਖ ਨਿੰਦਕ ਬੇਪੀਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਵੱਡੇ ਬਹਾਦਰ ਤੇ ਵੱਡੀ ਧੀਰਜ ਵਾਲੇ ਨੇ, ਜਿਨ੍ਹਾਂ ਸਤਿਗੁਰਾਂ ਨੇ ਖੋਜਾ ਅਨਵਰ ਨੂੰ ਜਾਣ ਕੇ ਨਿੰਦਕ ਮਾਰ ਕੇ ਬਾਹਰ ਕੱਢ ਦਿੱਤਾ ਸੀ। ਕਰ ਖਾਣ ਪਾਣ ਸਾਵਧਾਨ ਵੀਰ, ਕਰਤਾਰਪੁਰੇ ਚੌਹ ਦਿਸ਼ਨ ਪੀਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਤੁਰਕਾਂ ਦੀ ਸੈਨਾ ਇਹ ਜਾਣਦੀ ਹੈ ਕਿ ਸਾਡੀ ਚੜ੍ਹਾਈ ਦਾ ਸਤਿਗੁਰਾਂ ਨੂੰ ਪਤਾ ਨਹੀਂ ਹੈ, ਪਰ ਦੂਸਰੇ ਪਾਸੇ ਤੁਸੀਂ ਸੁਣ ਚੁੱਕੇ ਹੋ ਕਿ ਸਤਿਗੁਰਾਂ ਦੇ ਕੋਲ ਫੌਜ ਦੀ ਚੜ੍ਹਾਈ ਦੀ ਖਬਰ ਪਹੁੰਚ ਗਈ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਦੇ ਵਿੱਚ ਸਾਰਿਆਂ ਦੇ ਸਮੇਤ ਸਾਵਧਾਨ ਨੇ। ਹੋਏ ਸਨਾਦ ਬਾਦ ਪਟ ਅਰਧ ਜੋਏ, ਬਿਸਰਾਮ ਹੇਤ ਲਿਹੋ ਅਰਧ ਸੋਏ। ਸਾਰਿਆਂ ਨੂੰ ਸੁਣਾ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਕਿ ਸਾਰੀ ਦੀ ਸਾਰੀ ਜਿਹੜੀ ਸੈਨਾ ਹੈ ਉਹ ਸਾਵਧਾਨ ਹੋਵੇ, ਅੱਧੀ ਜਿਹੜੀ ਸੈਨਾ ਹੈ ਉਹ ਸ਼ਸਤਰਾਂ ਤੇ ਵਸਤਰਾਂ ਦੇ ਸਮੇਤ ਤਿਆਰ ਰਵੇ ਤੇ ਅੱਧੀ ਸੈਨਾ ਵਿਸਰਾਮ ਕਰੇ। ਤੁਰ ਕਾਣ ਸੈਣ ਤੇ ਬਣ ਸੁਚੇਤ, ਸੁਣ ਸ਼ਬਦ ਉਠੋ ਸਭ ਜੰਗ ਹੇਤ। ਸਤਿਗੁਰਾਂ ਨੇ ਆਖਿਆ ਕਿ ਸੈਨਾ ਆ ਰਹੀ ਹੈ ਤੁਰਕਾਂ ਦੀ, ਇਸ ਕਰਕੇ ਸੁਚੇਤ ਬਣ ਕੇ ਰਹਿਣਾ ਹੈ। ਜਦੋਂ ਥੋੜ੍ਹੀ ਜਿਹੀ ਵੀ ਕਿਸੇ ਚੀਜ਼ ਦੀ ਭਣਕ ਪਈ ਉਸੇ ਵੇਲੇ ਜੰਗ ਦੇ ਵਾਸਤੇ ਡਟ ਪਏ। ਗੁਲਕਾਂ ਬਰੂਦ ਲੀਜੈ ਸੰਭਾਲ, ਸੁਣ ਸਪਾਟ ਗੁਰੂ ਕੇ ਬਲ ਵਿਸਾਲ। ਸਤਿਗੁਰਾਂ ਨੇ ਆਖਿਆ ਕਿ ਗੋਲੀਆਂ ਨੂੰ ਤੇ ਬਰੂਦ ਨੂੰ ਸੰਭਾਲ ਲਿਆ ਜਾਵੇ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਹੁਕਮ ਕੀਤੇ, ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸ਼ਸਤਰਧਾਰੀ ਯੋਧੇ ਜਿਹੜੇ ਵਿਸ਼ਾਲ ਸੀ ਉਹ ਸਾਵਧਾਨ ਹੋਏ। ਗੁਰ ਹੁਕਮ ਪਾਏ ਹੋਏ ਕੇ ਸੁਚੇਤ, ਗਰਜੇ ਬਿਲੰਦ ਵੱਡ ਜੰਗ ਹੇਤ। ਸਤਿਗੁਰਾਂ ਦੇ ਹੁਕਮ ਨੂੰ ਪਾ ਕੇ ਸੁਚੇਤ ਹੋਏ ਨੇ, ਵੱਡੀ ਗਰਜ ਦੇ ਨਾਲ ਗਰਜੇ ਨੇ ਜੰਗ ਦੇ ਲੜਨ ਦਾ ਉਤਸ਼ਾਹ ਪੈਦਾ ਹੋਇਆ। ਗਹਿ ਸਿਪਰ ਖੜਗ ਕਟ ਕਸਨ ਕੀਨ, ਨਿਜ ਨਿਜ ਤੁਰੰਗ ਪਰ ਪਾਏ ਜ਼ੀਨ। ਆਪਣੀਆਂ ਤਲਵਾਰਾਂ ਨੂੰ ਆਪਣੀਆਂ ਢਾਲਾਂ ਨੂੰ ਸਾਰਿਆਂ ਨੇ ਸਾਂਭਿਆ ਹੈ, ਤਿਆਰ ਬਾਰ ਤਿਆਰ ਹੋਏ ਨੇ, ਆਪੋ ਆਪਣਿਆਂ ਘੋੜਿਆਂ ਦੇ ਉੱਤੇ ਕਾਠੀਆਂ ਵੀ ਪਾ ਲਈਆਂ। ਹੋਏ ਸਨਾਦ ਬਾਦ ਫਿਰ ਤੇ ਚੁਫੇਰ, ਤੁਰ ਕਾਣ ਹਾਣ ਰਣ ਚਹਿ ਬਡੇਰ। ਤਿਆਰ ਬਾਰ ਤਿਆਰ ਹੋ ਕੇ ਨਗਰੀ ਦੇ ਚਾਰ ਚੁਫੇਰੇ ਫਿਰਦੇ ਨੇ। ਤੁਰ ਕਾਣ ਹਾਣ ਰਣ ਚਹਿ ਬਡੇਰ, ਤੁਰਕਾਂ ਦੇ ਨਾਲ ਰਣ ਕਰਕੇ ਉਹਨਾਂ ਦੀ ਹਾਨੀ ਕਰਨ ਦੀ ਚਾਹ ਰੱਖਦੇ ਨੇ। ਜਬ ਸਵਾ ਜਾਮ ਰਹਿ ਗਈ ਸੁਰਾਤ, ਗੁਰ ਗਿਰਾ ਪੜਤ ਸਿੱਖ ਫਿਰਤ ਜਾਤ। ਗੁਰੂ ਘਰ ਦੇ ਵਿੱਚ ਸ਼ੁਰੂ ਤੋਂ ਲੈ ਕੇ ਇਸ ਤਰ੍ਹਾਂ ਦਾ ਦਸਤੂਰ ਰਿਹਾ ਹੈ ਕਿ ਅੰਮ੍ਰਿਤ ਵੇਲੇ ਸਾਰੇ ਸਿੱਖ ਜਾਗ ਪੈਂਦੇ ਨੇ। ਕਵੀ ਜੀ ਲਿਖਦੇ ਨੇ ਕਿ ਜਦੋਂ ਸਵਾ ਪਹਿਰ ਰਾਤ ਰਹਿੰਦੀ ਸੀ, ਭਾਵ ਕਿ ਅੰਮ੍ਰਿਤ ਵੇਲਾ ਸੀ, ਉਸ ਵੇਲੇ ਸਤਿਗੁਰਾਂ ਦੇ ਸਿੱਖ ਜਾਗੇ ਨੇ, ਇਸ਼ਨਾਨ ਪਾਣੀ ਕੀਤਾ, ਗੁਰ ਗਿਰਾ ਪੜਤ ਸਿੱਖ ਫਿਰਤ ਜਾਤ, ਤੇ ਫਿਰ ਤੁਰ ਕੇ ਸਤਿਗੁਰਾਂ ਦੇ ਜਿਹੜੇ ਸਿੱਖ ਸਨ ਉਹ ਗੁਰਬਾਣੀ ਦਾ ਪਾਠ ਕਰ ਰਹੇ ਸਨ। ਤੋਣੇ ਉੱਠ ਤੇ ਉੱਚ ਸੁਣੀ ਅੰਤ ਦੂਰ, ਕਰਤਾਰਪੁਰੇ ਚੌਹ ਗਿਰਦ ਪੂਰ। ਗੁਰਬਾਣੀ ਦੀ ਜਿਹੜੀ ਧੁਨੀ ਹੈ ਉੱਚੀ ਆਵਾਜ਼ ਦੇ ਨਾਲ ਦੂਰ ਦੂਰ ਤੱਕ ਫੈਲ ਰਹੀ ਸੀ। ਕਰਤਾਰਪੁਰ ਦੇ ਚਾਰੇ ਚੁਫੇਰੇ ਇਸ ਤਰ੍ਹਾਂ ਦੀਆਂ ਗੁਰਬਾਣੀ ਦੇ ਪੜ੍ਹਨ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇੱਕ ਪਾਸੇ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਹੋਵੇਗਾ ਜਿਹੜਾ ਕਿ ਦੂਰ ਦੂਰ ਤੱਕ ਸੁਣਾਈ ਦਿੰਦਾ ਸੀ, ਦੂਸਰੇ ਪਾਸੇ ਜਿਹੜੇ ਸ਼ਸਤਰਧਾਰੀ ਯੋਧੇ ਨੇ ਜਿਹੜੇ ਕਿ ਚੁਕੰਨੇ ਨੇ ਉਹ ਵੀ ਫਿਰ ਤੁਰ ਕੇ ਗੁਰਬਾਣੀ ਦਾ ਪਾਠ ਕਰ ਰਹੇ ਸਨ। ਕਵੀ ਜੀ ਲਿਖਦੇ ਨੇ ਕਿ ਚਾਰ ਚੁਫੇਰੇ ਬਹੁਤ ਹੀ ਜ਼ਿਆਦਾ ਆਵਾਜ਼ ਜਾ ਰਹੀ ਸੀ। ਜਬ ਸੁਣੀ ਆਣ ਤੁਰ ਕਾਣ ਕਾਣ ਔਰ ਪਏ ਸ਼ੁੱਧ ਕਰ ਕਪਟ ਹਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਗੁਰਬਾਣੀ ਦੀ ਧੁਨੀ ਗੁਰਬਾਣੀ ਦੀ ਆਵਾਜ਼ ਤੁਰਕਾਂ ਦੇ ਕੰਨਾਂ ਦੇ ਵਿੱਚ ਪਈ, ਕਵੀ ਜੀ ਲਿਖਦੇ ਨੇ ਔਰ ਪਏ ਸ਼ੁੱਧ ਕਰ ਕਪਟ ਹਨ, ਉਸ ਵੇਲੇ ਉਹਨਾਂ ਦੇ ਹਿਰਦੇ ਸ਼ੁੱਧ ਹੋ ਗਏ ਨੇ, ਕਪਟ ਤੋਂ ਹਾਨੇ ਹੋ ਗਏ ਨੇ। ਧਿਆਨ ਦੇਣ ਦੀ ਇਹ ਲੋੜ ਹੈ ਕਿ ਪੂਰੇ ਦੇ ਪੂਰੇ ਸ਼ੁੱਧ ਨਹੀਂ ਹੋਏ, ਜੇ ਪੂਰੇ ਸ਼ੁੱਧ ਹੋ ਜਾਂਦੇ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਡਿੱਗਦੇ, ਅੱਗੋਂ ਲੜਦੇ ਨਾ। ਪਰ ਕਿੰਨੇ ਕੁ ਸ਼ੁੱਧ ਹੋਏ ਨੇ ਉਹਨਾਂ ਦੇ ਹਿਰਦੇ, ਇਸ ਗੱਲ ਦਾ ਕਵੀ ਜੀ ਅੱਗੇ ਪ੍ਰਮਾਣ ਦਿੰਦੇ ਨੇ ਕਿ ਕਿੰਨਾ ਕੁ ਸ਼ੁੱਧਤਾ ਦੇ ਨਾਲ ਉਹਨਾਂ ਨੇ ਕਪਟ ਛੱਡਿਆ। ਤਬ ਕਾਲੇ ਖਾਂ ਬੋਲਿਓ ਸੁਣਾਏ, ਅਬ ਭਇਓ ਨੇਰ ਜਾਣਿਓ ਸੋ ਜਾਏ। ਕਾਲੇ ਖਾਂ ਨੇ ਵੀ ਆਵਾਜ਼ ਸੁਣੀ ਹੈ ਗੁਰਬਾਣੀ ਦੀ, ਤੇ ਕਾਲੇ ਖਾਂ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਹੈ ਅਬ ਭਇਓ ਨੇਰ ਜਾਣਿਓ ਸੋ ਜਾਏ, ਕਿ ਹੁਣ ਗੁਰੂ ਦਾ ਡੇਰਾ ਕੋਈ ਬਹੁਤੀ ਦੂਰੀ ਤੇ ਨਹੀਂ ਹੈ, ਪਤਾ ਲੱਗ ਗਿਆ ਕਿ ਲਾਗੇ। ਸਮਕਾ ਤੁਰ ਦੁੰਦਵ ਨਹੀਂ ਬਜਾਏ, ਇਹ ਅਨਚਿਤ ਗਤ ਨਹੀਂ ਮੋਹੇ ਸਵਾਏ। ਕਾਲੇ ਖਾਂ ਦਾ ਇੰਨਾ ਕੁ ਮਨ ਸ਼ੁੱਧ ਹੋਇਆ, ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਅਸੀਂ ਕਾਇਰਾਂ ਦੇ ਵਾਂਗ ਕਿਸੇ ਵੀ ਆਵਾਜ਼ ਕੀਤੀ ਤੋਂ ਬਗੈਰ, ਕਿਸੇ ਨਗਾਰੇ ਦੀ ਚੋੜ ਤੋਂ ਬਗੈਰ ਹੀ ਅਚਾਨਕ ਹਮਲਾ ਕਰਨ ਦੇ ਵਾਸਤੇ ਜਾ ਰਹੇ ਹਾਂ। ਇਹ ਅਨੁਚਿਤ ਗਤੀ ਨਹੀਂ ਮੋਹੇ ਸੁਹਾਏ। ਕਾਲੇ ਖਾਂ ਕਹਿੰਦਾ ਹੈ ਕਿ ਇਹ ਯੁੱਧ ਦੀ ਨੀਤੀ ਨਹੀਂ ਹੈ, ਇਹ ਯੁੱਧ ਦੀ ਰੀਤ ਨਹੀਂ ਹੈ ਕਿ ਵੈਰੀ ਨੂੰ ਸੁਚੇਤ ਕੀਤੇ ਤੋਂ ਬਗੈਰ ਉਹਦੇ 'ਤੇ ਜਾ ਕੇ ਹਮਲਾ ਕੀਤਾ ਜਾਵੇ, ਇਹ ਅਨੁਚਿਤ ਗੱਲ ਹੈ। ਇਸ ਕਰਕੇ ਮੇਰੇ ਮਨ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਤਜ ਦਿਓ ਕਪਟ ਪਾ ਜੰਗ ਪੇਰ, ਤਾਂ ਸਣ ਵਜਾਏ ਅਬ ਕਰੋ ਨੇਰ। ਕਾਲੇ ਖਾਂ ਕਹਿੰਦਾ ਕਿ ਸਾਨੂੰ ਇਸ ਕਪਟ ਨੂੰ, ਇਸ ਛਲ ਨੂੰ ਛੱਡ ਦੇਣਾ ਚਾਹੀਦਾ ਕਿ ਚੁੱਪ ਚੁਪੀਤਿਆਂ ਹੀ ਜਾ ਕੇ ਹਮਲਾ ਕਰੀਏ, ਜੰਗ ਤੇ ਹੋਣਾ ਹੀ ਹੋਣਾ ਹੈ, ਇਸ ਕਰਕੇ ਸਾਨੂੰ ਨਗਾਰੇ ਦੀ ਚੋੜ ਦੇ ਨਾਲ ਹਮਲਾ ਕਰਨਾ ਚਾਹੀਦਾ, ਗੁਰੂ ਦਾ ਡੇਰਾ ਲਾਗੇ ਹੀ ਹੈ। ਇੰਨਾ ਕੁ ਸਿਰਫ ਮਨ ਸ਼ੁੱਧ ਹੋਇਆ। ਕਹਿ ਕੁਤਬ ਖਾਣ ਯਾਰ ਪੈਂਦ ਖਾਨ, ਇਹ ਆਪ ਜੇ ਮਰਜ਼ੀ ਦੇਹੋ ਨਿਸ਼ਾਨ। ਜਦੋਂ ਕਾਲੇ ਖਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ, ਉਹਦੀ ਗੱਲ ਨੂੰ ਕੁਤਬ ਖਾਨ ਨੇ ਸੁਣਿਆ ਹੈ, ਪੈਂਦੇ ਖਾਨ ਨੇ ਸੁਣਿਆ ਹੈ, ਹੋਰਨਾਂ ਨੇ ਵੀ ਸੁਣਿਆ, ਸਾਰੇ ਕਹਿੰਦੇ ਨੇ ਆਪ ਕੀ ਮਰਜ਼ੀ ਦੇਹੋ ਨਿਸ਼ਾਨ, ਕਹਿੰਦੇ ਨੇ ਕਿ ਤੁਸੀਂ ਸਾਰਿਆਂ ਦੇ ਵੱਡੇ ਮੋਹਰੀ ਹੋ, ਜਰਨੈਲ ਹੋ, ਇਸ ਕਰਕੇ ਇਹ ਤੁਹਾਡੀ ਮਰਜ਼ੀ ਹੈ ਕਿ ਵੈਰੀ ਨੂੰ ਸੁਚੇਤ ਕਰਕੇ ਲੜਨਾ ਜਾਂ ਅਚਾਨਕ ਜਾ ਕੇ ਹੱਲਾ ਕਰਨਾ।
ਅਬ ਕਰੋ ਨਾ ਬਿਲਮ ਬਿਹਾਏ ਕਾਲ, ਇੱਕ ਬਾਰ ਪਰੋ ਹਮਲਾ ਬਿਸਾਲ।
ਸਾਰੇ ਕਹਿੰਦੇ ਨੇ ਕਿ ਜੋ ਵੀ ਕਰਨਾ ਹੈ ਛੇਤੀ ਕਰੋ, ਦੇਰੀ ਨੂੰ ਲਾਉਣਾ ਨਹੀਂ ਚਾਹੀਦਾ, ਸਮਾਂ ਬਹੁਤ ਜ਼ਿਆਦਾ ਹੋ ਚੁੱਕਾ ਹੈ, ਇੱਕੋ ਵਾਰ ਹਮਲਾ ਕਰਨਾ ਚਾਹੀਦਾ, ਜੇਕਰ ਜੀ ਕਰਦਾ ਹੈ ਤਾਂ ਭਾਵੇਂ ਨਗਾਰੇ ਵਜਾ ਦੇ।
ਪੁਰ ਮੈਂ ਪ੍ਰਵੇਸ਼ ਹੋਏ ਕਰੋ ਮਾਰ, ਨਹੀਂ ਅਰਨ ਦੇਹੋ ਸੈਨਾ ਅਗਾਰ।
ਬਸ ਜਿੰਨਾ ਛੇਤੀ ਹੋ ਸਕੇ ਓਨੇ ਚਿਰ ਦੇ ਵਿੱਚ ਪੁਰੀ ਦੇ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ, ਅਤੇ ਅਰਨ ਦੇਹੋ ਸੈਨਾ ਅਗਾਰ, ਜਿਹੜੀ ਸੈਨਾ ਗੁਰੂ ਦੇ ਅੱਗੇ ਆਵੇ ਉਹ ਅੜਨੀ ਨਹੀਂ ਚਾਹੀਦੀ।
ਜਬ ਕਰ ਉਹ ਕਮ ਦੁੰਦਵ ਬਜਾਏ, ਤਬ ਦਈ ਚੋਬ ਦੋਹਰੀ ਲਗਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਫਿਰ ਕਾਲੇ ਖਾਂ ਸਰਦਾਰ ਨੇ ਹੁਕਮ ਦਿੱਤਾ ਕਿ ਨਗਾਰਾ ਵਜਾਇਆ ਜਾਵੇ, ਉਸ ਵੇਲੇ ਦੋਹਰੀਆਂ ਚੋਟਾਂ ਲਗਾਈਆਂ ਗਈਆਂ ਨਗਾਰੇ ਦੇ ਉੱਤੇ।
ਤੁਨ ਪਰੀ ਕਾਣ ਜੋ ਦਾਣ ਆਏ, ਸਵਧਾਨ ਹੋਤੇ ਚੋਂ ਦਿਸ਼ ਫਿਰਾਏ।
ਜਦੋਂ ਨਗਾਰੇ ਵੱਜਣ ਦੀ ਆਵਾਜ਼ ਆਈ, ਉਸ ਵੇਲੇ ਉਹ ਜਿਹੜੀ ਆਵਾਜ਼ ਸੀ ਉਹ ਸਤਿਗੁਰਾਂ ਦੇ ਯੋਧਿਆਂ ਦੇ ਕੰਨਾਂ ਦੇ ਤੱਕ ਪਹੁੰਚੀ ਹੈ, ਤੇ ਚਾਰ ਚੁਫੇਰੇ ਜਿੰਨੇ ਵੀ ਫਿਰ ਰਹੇ ਸਨ ਉਹ ਫਿਰ ਸਾਵਧਾਨ ਹੋਏ, ਹੁਸ਼ਿਆਰ ਹੋਏ।
ਦਿਜ ਮਲਕ ਜਾਤ ਤਿੰਨ ਮੈਂ ਫਿਰ ਅੰਤ, ਹੂਜੈ ਤਿਆਰ ਸਭ ਕੋ ਕਹੰਤ।
ਜਿਹੜੇ ਬਾਰ ਬਾਰ ਫਿਰ ਰਹੇ ਨੇ ਪਿੰਡ ਤੋਂ, ਉਹਨਾਂ ਸਾਰਿਆਂ ਦੇ ਵਿੱਚ ਸਤਿਗੁਰਾਂ ਦਾ ਵੱਡਾ ਯੋਧਾ ਮਲਕ ਜਾਤੀ ਸ਼ਾਮਲ ਸੀ। ਜਦੋਂ ਉਹਨੇ ਕੰਨਾਂ ਦੇ ਨਾਲ ਸੁਣੀ ਆਵਾਜ਼ ਨਗਾਰੇ ਦੀ, ਸਾਰਿਆਂ ਨੂੰ ਕਹਿੰਦਾ ਹੂਜੈ ਤਿਆਰ, ਸਾਰਿਆਂ ਨੂੰ ਕਹਿੰਦਾ ਕਿ ਸੂਰਮਿਓ ਤਿਆਰ ਹੋ ਜਾਓ, ਫੌਜ ਆ ਗਈ।
सुध करो गुरु टिग जाए ताए, सावधान बनो हित लरन आए।
कहिंदा तुसे तैयार हो जाओ, मैं सतगुरु हरगोबिंद सच्चे पातशाह जी नूं जाके खबर करदा हां, बनो सावधान लड़न हित आए, लड़न दे वास्ते वैरी आ रहे ने, तुसी सूरमियों सावधान हो जाओ।
है को पजाए पहुंचो तुरंग, उतरियो सपौर अंतर बरंत।
मलक जाति ने अपने घोड़े नूं दड़ाया है ते काली दे नाल ही सतगुरु सच्चे पातशाह जी दे घर दे अंदर प्रवेश कीता।
गोरे अगर सोच कर के शनान, थिर रूप सचदानंद ध्यान।
जदों मलक जाति सतगुरां दे समीप गया है, सतगुरां दे लागे पहुंचे ते की देखिया मलक जाति ने कि सतगुरु हरगोबिंद सच्चे पातशाह जी इशनान पानी करके अपने निज स्वरूप दे विच ध्यान दे विच लीन सन।
तब गयो बिपर की नसब खान, दल तुरक आए पहुंचो महान।
पावे के जदों सतगुरु जी समाधि लीन हुंदे सन, उन्हां नूं जगाया नहीं सी जांदा, पर अज बहुत ही ज्यादा लोड़ है। इस करके अगे हो के सतगुरु हरगोबिंद सच्चे पातशाह जी नूं खबर देण दे वास्ते बिपर ने भाव के जाति मलक ने आख्या, दल तुर के आए पहुंचो महान। हे सतगुरु सच्चे पातशाह जी, तुरकां दी बहुत वड्डी जिहड़ी फौज है ना, वह पहुंच चुकी।
जिम होए हुकम की जय उपाए, चढ़ चले वीर जिसले हो नाए।
मलक जाति ने अर्ज कीती है कि सच्चे पातशाह, जिस तरह तुहाडा हुक्म होवेगा, जिस तरह तुहाडी रजा होवेगी, उस तरह का यतन उपा कीता जाएगा। चढ़ चले वीर जिस ले हो नाए, सच्चे पातशाह उही सूरमा अगे चढ़ के जाएगा जिदा तुसी नाम लाओगे।
सुध पाख बिपर रह ठांड तीर, श्री हर गोविंद सुन वीर तीर।
अर्ज करन तो बाद हाथ जोड़ के जाति मलक सतगुरां दे अगे खलोता रहा। सतगुरां ने उस दी अर्ज नूं सुनिया। सतगुरु हरगोबिंद सच्चे पातशाह जी ने रता भी काली नहीं कीती, सुन के बड़ी धीरे दे नाल सतगुरु सच्चे पातशाह जी ने कुछ भी ना आख्या। कहण तो भाव है अर्ज सुन ली, हाथ जोड़ के उड़ीक कर रहा कि सतगुरु जी की हुक्म करनगे, पर सतगुरां ने सारी गल भी सुन ली ते बिल्कुल शांत रहे, कुछ ना बोले।
जप कीन पाठ चित एक होए, प्रभ सर्व कला समरथ सोए।
कवि संतोख सिंह जी लिखते ने कि जेडे सतगुरु जी सर्व कला दे विच समरथ ने, वो चुप रहे ते सतगुरु हरगोबिंद सच्चे पातशाह जी ने उस तो बाद जपजी साहब का पाठ किया चित जोड़ के।
पाठ अंत कीन सिर को निवाए, तब सुनी तो फंगन तुन उठाए।
जपजी साहब का पाठ किया, उदी जदों समाप्ति की ते अपना सिर अरदासे तो बाद निवाया, इन्ने चिर नूं बंदूकां दे चलण दी आवाज पहुंच गई सतगुरां दे कन्नां तक।
सावधान वीर जे अगर ठाण, रण पयो प्रथम तह रोस बाड़।
क्योंकि तुरकां दी फौज पहुंच चुकी है, सतगुरु सच्चे पातशाह जी दे जेड़े सावधान योधे बाहर खलोते सन, उन्हां दे नाल पहली मुठभेड़ होनी शुरू हुई है। उत्थे वधे हुए रोस दे नाल सारे लड़े।
जिम पाठ बिखे पुज अंत तान, सुनी अंत तथा बहु शब्द कान।
कवि संतोख सिंह जी प्रमाण देंदे ने कि जिवें भट्ठी दे विच दाणे भुन्नी दे ने, जिवें उन्हां दी आवाज आउंदी है, इस तरीके दे नाल गोलियां दी आवाज आ रही।
तब पाणी ओ बिपर सो छिपर जाए, लखू सो वीर दी जय चढ़ाए।
उस वेले सतगुरु हरगोबिंद सच्चे पातशाह जी ने आख्या जाति मलक नूं, कहिंदे ने कि छेती दौड़ के चलिया जा, लखू सो वीर दी जय चढ़ाए, जिहड़ा साडा सेनापति लखू सूरमा है उस नूं अगे चढ़ा दे।
जब हाथी सांगरण प्रथम माहे, किया सेनपति लख सुपट ताहे।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੱਸਦੇ ਨੇ ਕਿ ਲੱਖੂ ਜਿਹੜਾ ਸੂਰਮਾ ਸੀ ਇਹ ਭਾਵੇਂ ਕਿ ਸਤਿਗੁਰਾਂ ਦਾ ਆਮ ਸੈਨਿਕ ਸੀ ਪਰ ਪਿਛਲੇ ਯੁੱਧ ਦੇ ਵਿੱਚ ਜਦੋਂ ਵੱਡੇ ਜਰਨੈਲ ਨੂੰ ਇਸ ਨੇ ਬਰਛੀ ਦੇ ਨਾਲ ਮਾਰ ਦਿੱਤਾ ਸੀ ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਦੇ ਰੁਤਬੇ ਨੂੰ ਵਧਾ ਦਿੱਤਾ ਸੀ ਆਪਣੀ ਸੈਨਾ ਦਾ ਵੱਡਾ ਸੈਨਾਪਤੀ ਬਣਾ ਦਿੱਤਾ ਸੀ ਲੱਖੂ ਨੂੰ। ਗੁਰ ਕਹਿਓ ਪੰਜ ਸੈ ਸੈਨ ਸੰਗ ਤੁਰ ਕਾਣ ਹਾਣ ਹਿਤ ਰਹਿ ਜੰਗ। ਜਾਤੀ ਮਲਕ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਲੱਖੂ ਦੇ ਨਾਲ 500 ਘੋੜ ਸਵਾਰਾਂ ਦੀ ਸੈਨਾ ਭੇਜੀ ਜਾਵੇ ਤੁਰ ਕਾਣ ਹਾਣ ਹਿਤ ਰਚੈ ਜੰਗ, ਤੁਰਕਾਂ ਦਾ ਹਾਣ ਕਰਕੇ ਅੱਗੇ ਜਾ ਕੇ ਹਿੱਤ ਦੇ ਨਾਲ ਉਹ ਜੰਗ ਲੜੇ। ਪਟ ਮਿਹਰ ਚੰਦ ਆਮੀਆਂ ਸੋ ਦੋਏ ਦਲ ਸੰਗ ਚਾਰ ਸੈਲੇ ਸੋਏ। ਇਸ ਤੋਂ ਇਲਾਵਾ ਸਤਿਗੁਰਾਂ ਨੇ ਇਹ ਵੀ ਹੁਕਮ ਕੀਤਾ ਹੈ ਕਿ ਜਿਹੜਾ ਸੂਰਮਾ ਮਿਹਰ ਚੰਦ ਹੈ ਤੇ ਜਿਹੜਾ ਅਮੀਆਂ ਹੈ ਇਹਨਾਂ ਦੋਵਾਂ ਨੂੰ ਆਖਿਆ ਜਾਵੇ ਕਿ ਇਹ 400 ਸੂਰਮਿਆਂ ਦੀ ਫੌਜ ਨੂੰ ਨਾ ਲੈ ਕੇ ਉਹਦੀ ਸਹਾਇਤਾ ਦੇ ਵਾਸਤੇ ਨਾਲ ਰਹਿਣ। ਤਿਸ ਕੀ ਸਹਾਇ ਮੈਂ ਸਾਵਧਾਨ ਦੋਹ ਦਿਸ਼ਾ ਚਹਿ ਰਿਪ ਕਰਨ ਹਨ। ਸਤਿਗੁਰਾਂ ਨੇ ਜਾਤੀ ਮਲਕ ਨੂੰ ਹੁਕਮ ਕੀਤਾ ਕਿ 500 ਸੂਰਮਿਆਂ ਦੀ ਫੌਜ ਦੇ ਨਾਲ ਲੱਖੂ ਨੂੰ ਅੱਗੇ ਘੱਲਿਆ ਜਾਵੇ, ਮਿਹਰ ਚੰਦ ਤੇ ਅਮੀਏ ਦੋਵਾਂ ਨੂੰ 400 ਦੀ ਫੌਜ ਦਿੱਤੀ ਜਾਵੇ ਤੇ ਉਹਨਾਂ ਨੂੰ ਖਾਸ ਰੂਪ ਦੇ ਵਿੱਚ ਇਹ ਤਾਕੀਦ ਕਰਨੀ ਹੈ ਕਿ ਸਾਵਧਾਨਤਾ ਦੇ ਨਾਲ ਉਹਨਾਂ ਨੇ ਲੱਖੂ ਦੀ ਸਹਾਇਤਾ ਕਰਨੀ। ਦੋਹਾਂ ਦਿਸ਼ਾ ਕਰੈ ਰਿਪ ਕਰਨ ਹਾਣ, ਇਸ ਤਰੀਕੇ ਦੇ ਨਾਲ ਦੋਵਾਂ ਪਾਸਿਆਂ ਤੋਂ ਵੈਰੀਆਂ ਦਾ ਨਾਸ ਹੋਵੇ। ਨੌ ਸੈ ਸੌਰ ਹੈ ਸ਼ੇਖ ਜੋਏ ਪੁਰ ਕਰੈ ਰਛ ਚੌ ਦਿਸ਼ਨ ਸੋਏ। ਇਸ ਤੋਂ ਇਲਾਵਾ ਸਤਿਗੁਰਾਂ ਨੇ ਜਾਤੀ ਮਲਕ ਨੂੰ ਆਖਿਆ ਕਿ 900 ਜਿਹੜੇ ਜਵਾਨ ਨੇ ਬਾਕੀ ਰਹਿੰਦੇ ਨੇ ਉਹ ਪੁਰੀ ਦੀ ਰੱਖਿਆ ਦੇ ਵਾਸਤੇ 4 ਚੁਫੇਰੇ ਸਾਵਧਾਨ ਰਹਿਣ ਤਾਂ ਕਿ ਕੋਈ ਪੁਰੀ ਦੇ ਵਿੱਚ ਨਗਰੀ ਦੇ ਵਿੱਚ ਪ੍ਰਵੇਸ਼ ਨਾ ਕਰ ਸਕੇ। ਪਟ ਹੋਤੇ ਅਸ਼ਟ ਦਸ ਸੈ ਤੁਰੰਗ ਸੋ ਬਚੇ ਕਰਤ ਜੰਗਲ ਸੋ ਜੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ 1800 ਜਿਹੜੇ ਲੜਾਕੂ ਸੂਰਮੇ ਨੇ ਉਹ ਪਹਿਲੇ ਜੰਗ ਦੇ ਵਿੱਚੋਂ ਬਚੇ ਸਨ, ਉਹਨਾਂ ਦੇ ਵਾਸਤੇ ਵੀ ਸਤਿਗੁਰਾਂ ਨੇ ਹੁਕਮ ਕੀਤਾ। ਸਿੱਖ ਹੋਤੇ ਬਹੁਤ ਦੇਸ਼ਾਨ ਆਏ ਸਭ ਹੋਏ ਸੁਚੇਤ ਸਤਿਗੁਰੂ ਅਲਾਏ। ਇਸ ਤੋਂ ਇਲਾਵਾ ਬਹੁਤੇ ਸਾਰੇ ਸਿੱਖ ਵੀ ਪੁਰੀ ਦੇ ਵਿੱਚ ਸ਼ਾਮਿਲ ਸਨ, ਸਤਿਗੁਰਾਂ ਨੇ ਸਾਰਿਆਂ ਨੂੰ ਸੁਚੇਤ ਹੋਣ ਦਾ ਹੁਕਮ ਦਿੱਤਾ। ਦਿਜ ਮਲਕ ਜਾਤ ਸੁਣ ਹੁਕਮ ਤਾਏ ਲੱਖੂ ਪਰ ਚੰਡ ਦੀਨਸ ਚੜਾਏ। ਪੰਡਿਤ ਮਲਕ ਜਾਤੀ ਨੇ ਸਤਿਗੁਰਾਂ ਦੇ ਹੁਕਮ ਨੂੰ ਸੁਣਿਆ, ਦੌੜ ਕੇ ਪਹੁੰਚਿਆ ਜਿੱਥੇ ਲੱਖੂ ਸੀ, ਲੱਖੂ ਨੂੰ ਸਤਿਗੁਰਾਂ ਦਾ ਹੁਕਮ ਸੁਣਾ ਕੇ ਉਸਨੇ ਚੜਾ ਦਿੱਤਾ। ਪਸ਼ਚਾਤ ਸੈਣ ਪਤ ਜੁਗ ਸੁਚੇਤ ਸੁਣ ਹੁਕਮ ਚੜੇ ਬੜ ਜੰਗ ਹੇਤ। ਲੱਖੂ ਆਪਣੀ ਸੈਨਾ ਨੂੰ ਲੈ ਕੇ ਅੱਗੇ ਵਧਿਆ ਹੈ, ਉਸ ਤੋਂ ਪਿੱਛੋਂ ਦੋ ਸੈਨਾਪਤੀ ਜਿਹੜੇ ਕਿ ਸੁਚੇਤ ਨੇ ਮਿਹਰ ਚੰਦ ਤੇ ਅਮੀਆਂ, ਇਹ ਵੀ ਵੱਡੀ ਫੌਜ ਨੂੰ ਨਾਲ ਲੈ ਕੇ ਪਿੱਛੇ ਗਏ ਨੇ ਰੱਖਿਆ ਦੇ ਲਈ। ਪਾਇਓ ਬਹੁ ਕੁਲਾਹਲ ਸਗਲ ਥਾਨ ਚਲ ਜਵਾਲਾ ਬਵਣੀ ਸ਼ਬਦ ਠਾਨ। ਇਸ ਤਰੀਕੇ ਦੇ ਨਾਲ ਆਪਸ ਦੇ ਵਿੱਚ ਯੁੱਧ ਹੋਣਾ ਸ਼ੁਰੂ ਹੋਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਵਾਲਾ ਬਵਣੀ ਸ਼ਬਦ ਨਾਲ ਬਹੁਤੀਆਂ ਸਾਰੀਆਂ ਜਿਹੜੀਆਂ ਜਵਾਲਾ ਬਵਣੀਆਂ ਨੇ ਉਹ ਚੱਲ ਰਹੀਆਂ ਨੇ। ਜਵਾਲਾ ਬਵਣੀ ਆਖਿਆ ਜਾਂਦਾ ਹੈ ਬੰਦੂਕ ਨੂੰ, ਭਾਵ ਕੇ ਬੰਦੂਕਾਂ ਚੱਲਣ ਦੀ ਆਵਾਜ਼ ਆਉਣ ਲੱਗੀ। ਸੂਰਨ ਆਨੰਦ ਕਾਤੁਰ ਡਰੰਤ ਗੁਰ ਕੈ ਨਿਸ਼ਾਨ ਉੱਚੇ ਬਚੰਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੂਰਮਿਆਂ ਦੇ ਮਨ ਦੇ ਵਿੱਚ ਆਨੰਦ ਹੈ, ਦੂਸਰੇ ਪਾਸੇ ਕਾਇਰ ਡਰ ਰਹੇ ਨੇ। ਗੁਰ ਕੇ ਨਿਸ਼ਾਨ ਉੱਚੇ ਬਜੰਤ, ਗੁਰੂ ਦੇ ਜਿਹੜੇ ਨਿਸ਼ਾਨ ਨੇ ਭਾਵ ਕੇ ਗੁਰੂ ਦੇ ਜਿਹੜੇ ਨਗਾਰੇ ਨੇ ਉੱਚੀ ਧੁਨ ਦੇ ਨਾਲ ਖੜਕ ਰਹੇ ਨੇ। ਇਸ ਤਰੀਕੇ ਦੇ ਨਾਲ ਉਸ ਵੇਲੇ ਯੁੱਧ ਹੋਣਾ ਸ਼ੁਰੂ ਹੋਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੇ ਹਿਸਾਬ ਦੇ ਨਾਲ ਇਸ ਤਰੀਕੇ ਦੇ ਨਾਲ ਜ਼ਿਕਰ ਕਰਦੇ ਨੇ। ਛੋਟੇ ਮੀਰ ਹੋਈ ਠੂਠਾ ਜਦੋਂ ਹੋਈ ਵਿੱਚ ਕਰਤਾਰਪੁਰ ਸਾਰ ਛੇਤੀ ਜਾਤੀ ਮਲਕ ਜਾ ਦੱਸਿਆ ਗੁਰੂ ਜੀ ਨੂੰ ਵੈਰੀ ਚੜ ਆਇਆ ਬੇਸ਼ੁਮਾਰ ਛੇਤੀ ਜਿਵੇਂ ਆਗਿਆ ਹੋਏ
मुखार बिंदो हुण करिए उवें ही कार छेती एक पहर तदों बाकी रात है सी सतगुरु जी आख कर तार छेती केंदे लखू ते अमीए मेरे ताई सन मुख सुनीता होशियार छेती पांज पांज सौ चोणवा लै योदा पंजे बाहर जवान जथेदार छेती वैरी पुरी दे विच ना वड़न पावे लैण दूर ही रोक खलार छेती राय जोद लै अपनी फौज ताई पिछों दे मदद मददगार छेती हुकम गुरां दा पाए के वीर पंजे बोल वाहिगुरु होए तैयार छेती अग्गा वैरियां दा खड़े रोक अगों थां मारां दे लए संभार छेती जदों पई नगारे ते चोट आके तदों त्यार होए पैदल यसवार छेती हुंदा वेख कमसान करतार सिंगा लहन विच मैदान सथार छेती। इस तरीके दे नाल सतगुरां दे कीते हुए हुक्म दे द्वारा जंग शुरू हो गया। तब श्री गुर दिता निकट आए होए सनद बांदर पलरन चाए। कवि संतोख सिंह जी लिखते ने कि इन्ने चिर नूं गुरदित्ता जी तैयार बार तैयार हो के वैरियां दे लड़ने वास्ते अगे आए। पित की निदेश चाहत बिसाल कर धरियो तनख निष्ठर कराल। गुरदित्ता जी भी लड़न दे वास्ते तैयार होए ने। कवि जी लिखते ने कि कठोर धनुष नूं फड़ के लिआंदा है गुरदित्ता जी ने अपने पिता की आग्या लैना चाहते। मिल सुपटन मैं पूरब कहंत रण समय न पित के टिग रहंत। ग्रंथाकार भाई संतोख सिंह जी लिखते ने कि अपने नाल दे सूरमियां नूं पहला भी बहुत वारी आख्या सी गुरदित्ता जी ने कि जदों जंग हुंदा है ते मैं पिता जी दे कोल नहीं हुंदा, इस करके कदे भी चाह दे नाल मैं जंग नहीं लड़ सकिया। मेरे मन दे विच भी चाह है कि सतगुरां दी सहायता दे वास्ते मैं भी सतगुरां वाले पास्यों हो के जंग लड़ा। ये गल्लां पहलां बहुत कीतियां सन सतगुरां दे साहिबजादे गुरदित्ते ने। चित चहत रहत लह मुदत वाण लख पुत्र कामना गुरु बखाण। कवि संतोख सिंह जी लिखते ने कि जंग समय पिता जी पास कदे नहीं होया, चित चाओ दे नाल पास होना चाहुंदा रहिंदा सी, इस करके अपने पुत्र दी कामना नूं सतगुरु हरगोबिंद सच्चे पातशाह जी ने जाणिया ते फिर सतगुरां ने गुरदित्ता नूं इस तरह हुक्म कीता। जब लग सुन सारह अंधकार पर अपर नरन नहीं होए चिनार। सतगुरां ने गुरदित्ता नूं आख्या है जदों तक दिन दा चढ़ा नहीं हुंदा, जिन्ना चिर रात दी लड़ाई है उस वेले कहिंदे ने कि तू नहीं लड़ना, क्योंकि पर अपर नरन नहीं पूरी चिनार। गुरदित्ता तू कदे लड़िया नहीं, इस करके रात दे हनेरे दे विच लड़ नहीं सकेगा, तेनू अपने ते परायां दी पछाण हो नहीं सकेगी। तब लगे नगर में रहो फिरंत सावधान सवन जोदा करंत। सतगुरु हरगोबिंद सच्चे पातशाह जी गुरदित्ता नूं कहिंदे ने कि जिन्ना चिर दिन दा चढ़ा नहीं हुंदा उन्ना चिर नगर दे विच ही तू फिरदा रह, अपनी जिहड़े सैना दे योधे ने उन्हां नूं सावधान ते होशियार रख। होए प्रात लरै तब खेत माहे गण तुर के आए हथ प्राण ताहे। सतगुरु जी कहिंदे ने जदों प्रात होवेगी जदों सवेरा होवेगा फिर तू रण खेत दे विच लड़ी, बहुते सारे तुरक आउणगे ते बहुतिआं सारिआं नूं तू मारी। इम पिता बाक को सीस धार है चढ़ियो फिरत सूरन मजार। कवि संतोख सिंह जी लिखते ने कि इस तरीके दे नाल अपने पिता सतगुरु हरगोबिंद सच्चे पातशाह जी दे बचन नूं गुरदित्ता जी ने मन्या, घोड़े दी सवारी कीते ते अपने सूरमियां दे विच ही ओह फिरन लगे घोड़े दे समेत। जित गोल तुरक को आए जोर, तित जात सूर में दौर दौर।
कवि जी लिखते ने कि जेड़े पास्यों टोला चुंड तुरकां दा पाउंदा है जोर, उस पासे नूं सतगुरां दे जेड़े सूरमे ने ओ दौड़ दौड़ के जांदे ने।
तज तुपक तोंड को तोर तोर, कर कोर जंग दे मोर मोर।
कवि संतोख सिंह जी लिखते ने कि तुपकां चला के बंदूकां चला के वैरियां दे शरीरां नूं तोड़दे ने, भयानक जंग लड़दे ने मुड़ मुड़ के।
तीखण खतंग तब छोर छोर, शत्रण शरीर गन फोर फोर।
बहुते सारे तिखियां तीरां नूं भी चलाया गया है, तिखियां तीरां दे नाल वैरियां दे शरीर विन्ने गए।
गण तुरक जेहे ला काल काल, है सूर मार छित डाल डाल।
बहुते सारे जिहड़े तुरक हल्ला कर करके अगे वध रहे सन, ਉਹਨਾਂ ਨੂੰ ਘੋੜਿਆਂ ਦੇ ਸਮੇਤ ਮਾਰ ਕੇ ਧਰਤੀ ਦੇ ਉੱਤੇ ਸੁੱਟ ਦਿੱਤਾ ਗਿਆ।
ਤੁਫੰਗ ਛੋਰ ਛੋਰ ਕੇ, ਖਤੰਗ ਚੰਪ ਜੋਰ ਕੇ, ਪ੍ਰਮਾਣ ਛਤਰ ਗਿਰ ਤੇ ਭਰੇ ਬਿਹਾਲ ਟੇਰ ਤੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੰਦੂਕਾਂ ਦਾ ਵਾਰ ਕਰ ਕਰਕੇ, ਤੀਰਾਂ ਤਿੱਖਿਆਂ ਨੂੰ ਜੋੜ ਜੋੜ ਕੇ, ਚਲਾ ਚਲਾ ਕੇ, ਪ੍ਰਹਾਰ ਕਰ ਕਰਕੇ ਸ਼ਤਰੂਆਂ ਬਹੁਤਿਆਂ ਸਾਰਿਆਂ ਨੂੰ ਗੇਰ ਦਿੱਤਾ, ਡੇਗ ਦਿੱਤਾ।
ਤੁਰੰਗ ਅੰਗ ਪੰਗ ਵੈ ਗਿਰੰਤ ਸੁਰ ਸੰਗ ਹੈ, ਤਜੰਤ ਫਿਰ ਤਾਏ ਹੈ ਪਰੰਤ ਇੱਕ ਆਏ ਹੈ।
ਤੁਰੰਗਾਂ ਦੇ ਭਾਵ ਕੇ ਘੋੜਿਆਂ ਦੇ ਅੰਗਾਂ ਨੂੰ ਘੋੜਿਆਂ ਦੇ ਸਵਾਰਾਂ ਦੇ ਸਮੇਤ ਡੇਗ ਦਿੱਤਾ ਹੈ।
ਤਜੰਤ ਫਿਰ ਤਾਏ ਹੈ ਪਰੰਤ ਇੱਕ ਆਏ ਹੈ,
ਫਿਰ ਘੋੜਿਆਂ ਨੂੰ ਦੌੜਾ ਕੇ ਜਿਹੜੇ ਵੈਰੀ ਦੇ ਸੂਰਮੇ ਨੇ ਉਹ ਅੱਗੇ ਵੱਧਦੇ ਨੇ, ਆਣ ਕੇ ਹੱਲਾ ਕਰਦੇ ਨੇ।
ਕੋਲਾਹਲ ਹਲੀ ਹਲੀ ਬਲੀਲ ਮੈਂ ਚਲਾ ਚਲੀ, ਸੋ ਜੋਰ ਪਾਏ ਆਵਤੇ ਥਿਰੰਤ ਲੱਗ ਕਾਵਤੇ।
ਬੜਾ ਕੋਲਾਹਲ ਹੈ, ਬੜਾ ਸ਼ੋਰ ਸ਼ਰਾਬਾ ਹੈ, ਹਲਾ ਹਲਾ ਦੀਆਂ ਆਵਾਜ਼ਾਂ ਆ ਰਹੀਆਂ ਨੇ।
ਬਲੀਨ ਮੈਂ ਚਲਾ ਚਲੀ, ਜਿਹੜੇ ਬਲੀ ਸੂਰਮੇ ਨੇ ਉਹਨਾਂ ਦੇ ਵਿੱਚ ਹਿਲਚਲ ਮੱਚੀ ਹੋਈ ਹੈ,
ਜ਼ੋਰ ਨੂੰ ਪਾ ਪਾ ਕੇ ਅੱਗੇ ਆਉਂਦੇ ਨੇ, ਜਦੋਂ ਰੁਕਦੇ ਨੇ ਤੇ ਸਰੀਰਾਂ ਦੇ ਉੱਤੇ ਜ਼ਖਮ ਲੱਗਦੇ ਨੇ।
ਨਾ ਤੀਰ ਹੁਣ ਪਾਵਤੇ ਸੁਚਾਰੇ ਔਰ ਤਾਵਤੇ, ਪਰੰਤ ਹੂਹ ਦੇ ਕੇ ਮੁਰੰਤ ਕਾਵ ਖੇ ਕੇ।
ਨਾ ਤੀਰ ਹੁਣ ਪਾਵਤੇ, ਪਾਵ ਕੇ ਆਉਂਦੇ ਤੇ ਬਹੁਤੇ ਨੇ, ਪਰ ਲਾਗੇ ਕੋਈ ਢੁੱਕ ਨਹੀਂ ਸਕਦਾ। ਸੁਚਾਰੋਂ ਔਰ ਤਾਵਤੇ, ਚਾਰ ਚਫੇਰਿਓਂ ਆਉਂਦੇ ਨੇ, ਹੱਲਾ ਦੇ ਕੇ ਪੈਂਦੇ ਨੇ, ਮੁਰੰਤ ਕਾਵ ਖੇ ਕੇ ਕਾਵਾਂ ਨੂੰ ਜ਼ਖਮਾਂ ਨੂੰ ਖਾ ਕੇ ਪਿਛਾਂ ਹਟਦੇ ਨੇ।
ਬਿਲੰਦ ਕੋ ਪਤਾਰ ਹੀ ਉਚਾਰ ਮਾਰ ਮਾਰ ਹੀ, ਲਗਾ ਤੁਫੰਗ ਤੀਰ ਹੀ ਗਿਰੰਤ ਤੀਰ ਬੀਰ ਹੀ।
ਵੱਡੇ ਗੁੱਸੇ ਨੂੰ ਧਾਰਨ ਕਰਕੇ ਅੱਗੇ ਵੱਧਦੇ ਨੇ, ਮਾਰ ਲਓ ਦੀਆਂ ਆਵਾਜ਼ਾਂ ਆਉਂਦੀਆਂ ਨੇ। ਜਦੋਂ ਕਿਸੇ ਤੀਰ ਦਾ ਨਿਸ਼ਾਨਾ ਜਾਂ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਲੱਗਦਾ ਤੇ ਧੀਰਜ ਵਾਲੇ ਸੂਰਮੇ ਵੀ ਡਿੱਗ ਪੈਂਦੇ ਨੇ।
ਪਾਰੇ ਤੁਰੰਗ ਸੂਰਮਾ ਮਿਲੰਤ ਜਾਤ ਧੂਰਮਾ, ਦੇਖੰਤ ਨਾ ਅਧੇਰ ਮੈਂ ਤਵਾਏ ਜੋ ਦਰੇਰ ਮੈਂ।
ਸੂਰਮਿਆਂ ਦੇ ਸਮੇਤ ਘੋੜੇ ਡਿੱਗਦੇ ਜਾ ਰਹੇ ਨੇ, ਧੂੜ ਦੇ ਵਿੱਚ ਮਿੱਟੀ ਦੇ ਵਿੱਚ ਸਾਰੇ ਸੂਰਮੇ ਮਿਲਦੇ ਜਾ ਰਹੇ ਨੇ। ਹਨੇਰਾ ਬਹੁਤ ਜ਼ਿਆਦਾ ਹੋਣ ਦੇ ਕਾਰਨ ਪਤਾ ਨਹੀਂ ਲੱਗਦਾ, ਤਵਾਏ ਜੋ ਦਰੇਰ ਮੈਂ, ਜਿਹੜੇ ਘੋੜੇ ਦੌੜਦੇ ਨੇ ਪਤਾ ਨਹੀਂ ਕਿੱਧਰ ਨਿਕਲ ਜਾਂਦੇ ਨੇ।
ਬਜੇ ਜਾਊ ਬਾਦ ਤਾਇਓ ਤੰਗ ਜੰਗ ਨਾਦ ਤਾ, ਪ੍ਰਚਾਰ ਵੀਰ ਆਵਤੇ ਮਾਰੇ ਤੁਫੰਗ ਕਾਵਤੇ।
ਜੁਝਾਰੂ ਜਿਹੜੇ ਵਾਜੇ ਨੇ ਉਹ ਵੱਜੇ ਹੋਏ ਨੇ, ਉਹ ਤੰਗ ਜਿਨ੍ਹਾਂ ਦੀ ਉੱਚੀ ਆਵਾਜ਼ ਆਉਂਦੀ ਹੈ। ਪ੍ਰਚਾਰ ਵੀਰ ਆਵਤੇ ਵੰਗਾਰ ਵੰਗਾਰ ਕੇ ਸੂਰਮੇ ਅੱਗੇ ਵੱਧ ਰਹੇ ਨੇ, ਬੰਦੂਕਾਂ ਦੇ ਘਾਵ ਲੱਗ ਰਹੇ ਨੇ।
ਬਿਲੰਬ ਨਾ ਲਗੰਤ ਹੈ ਚਟਾ ਫੁੱਟੀ ਜੰਤ ਹੈ, ਬਿਸਾਲ ਸ਼ੋਰ ਮਾਚਿਓ ਲਹੂ ਸੋ ਧੂਲ ਰਾਚਿਓ।
ਕਵੀ ਜੀ ਲਿਖਦੇ ਨੇ ਬਿਲੰਬ ਨਾ ਲਗੰਤ ਹੈ, ਭਾਵ ਕੇ ਰਤਾ ਵੀ ਕਿਸੇ ਨੂੰ ਮਰਨ ਦੇ ਵਿੱਚ ਦੇਰੀ ਨਹੀਂ ਲੱਗਦੀ, ਚਟਾਪਟੀ ਜੂਝੰਤ ਹੈ, ਚਟਾਪਟ ਦੇ ਨਾਲ ਜੂਝਦੇ ਨੇ। ਵਿਸਾਲ ਸ਼ੋਰ ਮਾਚਿਓ, ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਮੱਚਿਆ ਹੋਇਆ। ਲਹੂ ਸੋ ਧੂਲ ਰਾਚਿਓ, ਭਾਵ ਕੇ ਧੂੜੇ ਦੇ ਵਿੱਚ ਲਹੂ ਰਚਿਆ ਹੋਇਆ।
ਇਸ ਪ੍ਰਕਾਰ ਸੰਗਰ ਮੱਚਿਓ ਤਿਮਰ ਜਾਮਨੀ ਮਾਹੇ, ਤੁਖੈ ਪਲੀ ਤੇ ਬ੍ਰਿੰਦ ਹੀ ਉਠੈ ਸ਼ਬਦ ਬੜ ਜਾਹੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਭਿਆਨਕ ਦਾ ਸੰਗਰ ਯੁੱਧ ਮਚਿਆ ਹੋਇਆ ਰਾਤ ਦੇ ਵੇਲੇ। ਕਵੀ ਜੀ ਲਿਖਦੇ ਨੇ, ਹੋਰ ਕੁਝ ਬਹੁਤਾ ਦਿਖਾਈ ਨਹੀਂ ਦਿੰਦਾ, ਜਿਹੜੇ ਪਲੀਤੇ ਧੁਖਦੇ ਨੇ ਬੰਦੂਕਾਂ ਨੂੰ ਚਲਾਉਣ ਦੇ ਵਾਸਤੇ ਉਹੀ ਦਿਖਾਈ ਦਿੰਦੇ ਨੇ, ਜਿਨ੍ਹਾਂ ਦੀ ਚਮਕ ਜੁਗਨੂੰ ਦੀ ਤਰ੍ਹਾਂ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਲੀਏ ਬਾਹਣੀ ਲਰ ਤਪਾ ਲਖੋ ਬੀਰ ਵਿਸਾਲ, ਜਿਤ ਦਿਸ ਆਵੇ ਟੋਲ ਰਿਪ ਹਣ ਤੁਫੰਗ ਕਰਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੱਖੂ ਜਿਹੜਾ ਸਤਿਗੁਰਾਂ ਦਾ ਸੂਰਮਾ ਹੈ, ਉਹ ਆਪਣੀ ਸੈਨਾ ਦੇ ਸਮੇਤ ਅੱਗੇ ਵੱਧ ਕੇ ਲੜ ਰਿਹਾ ਹੈ। ਜਿਹੜੇ ਪਾਸਿਓਂ ਟੋਲੇ ਤੁਰਕਾਂ ਦੇ ਬੰਨ ਕੇ ਅੱਗੇ ਆਉਂਦੇ ਨੇ, ਉਸੇ ਪਾਸੇ ਉਹ ਹੱਲਾ ਕਰਕੇ ਵਾਰ ਕਰਦਾ ਹੈ ਬੰਦੂਕਾਂ ਦਾ।
ਨਹੀਂ ਨੇਰ ਟੂਕੇ ਕੁਪਿਓ ਖਾਣ ਕਾਲਾ, ਸੋਈ ਉੱਚੇ ਉਚਾਰਿਓ ਕਠੋਰ ਬੇਸਾਲਾ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਵੈਰੀ ਨੇੜੇ ਨਾ ਟੁੱਕ ਸਕੇ, ਉਸ ਵੇਲੇ ਜਿਹੜਾ ਕਾਲੇ ਖਾਨ ਹੈ ਉਹ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਆਇਆ ਅਤੇ ਕਠੋਰ ਬਚਨ ਆਪਣੇ ਸਾਥੀਆਂ ਨੂੰ ਕਹਿਣ ਲੱਗਾ।
ਕਹਾਂ ਤਾਸ ਤਾਰਿਓ ਖਰੇ ਦੇਰ ਲਾਵੋ, ਕਿਉਂ ਕਿਉਂ ਨਾ ਹੇਲਾ ਸੋਇਆ ਪਾ ਬਚਾਵੋ।
ਸਾਰਿਆਂ ਨੂੰ ਕਹਿੰਦਾ, ਤੁਸੀਂ ਕਿਉਂ ਡਰ ਨੂੰ ਧਾਰਨ ਕਰਦੇ ਹੋ, ਦੇਰੀ ਕਿਉਂ ਲਾਉਂਦੇ ਹੋ, ਵੱਡੇ ਹੱਲੇ ਨੂੰ ਅੱਗੇ ਵੱਧ ਕੇ ਕਿਉਂ ਨਹੀਂ ਕਰਦੇ, ਆਪਣੇ ਆਪ ਦਾ ਬਚਾਅ ਕਿਉਂ ਕਰਦੇ।
ਗੁਰੂ ਸੈਨ ਥੋੜੀ ਜਥਾ ਲਾਉਣ ਆਟਾ, ਪਰ ਇੱਕ ਬਾਰੀ ਅਸੀਂ ਕਾਂਡ ਕਾਟਾ।
ਕਹਿੰਦਾ ਕਿ ਗੁਰੂ ਦੀ ਸੈਨਾ ਤੇ ਥੋੜੀ ਹੈ, ਇਸ ਤਰ੍ਹਾਂ ਹੈ ਕਿ ਜਿਵੇਂ ਆਟੇ ਦੇ ਵਿੱਚ ਲੂਣ ਹੋਵੇ ਪਏ, ਪਰ ਉਹ ਇੱਕ ਵਾਰੀ ਅਸੀਂ ਕਾਢ ਕਾਟਾ, ਇੱਕੋ ਵਾਰੀ ਤਲਵਾਰਾਂ ਨੂੰ ਕੱਢ ਕੇ ਪਵੋ ਤੇ ਕੱਟ ਦਿਓ ਵੈਰੀਆਂ ਨੂੰ।
ਚੜੇ ਸੂਰ ਜੋ ਲੋ ਫਤਿਹ ਲੋ ਪਾਈ, ਜਬੈ ਕ੍ਰੋਧ ਕੈ ਖਣ ਬਾਣੀ ਸੁਣਾਈ।
ਕਹਿੰਦਾ ਕਿ ਜਿੰਨਾ ਚਿਰ ਤੱਕ ਸੂਰਜ ਦਾ ਚੜਾ ਹੋਣਾ ਹੈ, ਉਨਾ ਚਿਰ ਤੱਕ ਤੇ ਅਸੀਂ ਫਤਿਹ ਨੂੰ ਪਾ ਲੈਣਾ ਹੈ। ਕ੍ਰੋਧ ਦੇ ਨਾਲ ਖਾਨ ਨੇ ਆਪਣੇ ਨਾਲਦਿਆਂ ਨੂੰ ਇਸ ਤਰੀਕੇ ਦੇ ਨਾਲ ਵੰਗਾਰਿਆ।
ਹੁਤੇ ਵੀਰ ਸੈਨਾਪਤੀ ਓ ਜਤਾਰੇ, ਚਮੂ ਸੋ ਕਯੋ ਕਰੂਰ ਠਾਂਡੇ ਨਿਹਾਰੇ।
ਕਾਲੇ ਖਾਂ ਵੱਡੇ ਸਰਦਾਰ ਨੇ ਇਸ ਤਰ੍ਹਾਂ ਆਪਣੇ ਸੈਨਾਪਤੀਆਂ ਨੂੰ ਲਲਕਾਰਿਆ ਹੈ, ਤੇ ਜਿਹੜੇ ਅਗਲੇ ਸੈਨਾਪਤੀ ਨੇ ਉਹਨਾਂ ਨੇ ਫਿਰ ਆਮ ਸੈਨਿਕਾਂ ਨੂੰ ਇਸ ਤਰੀਕੇ ਦੇ ਨਾਲ ਆਖਿਆ,
ਚਲੋ ਕਿਉਂ ਨਾ ਆਗੇ ਕਰੋ ਪ੍ਰਾਣ ਪਿਆਰੇ, ਪਰਿਓ ਸ਼ਾਹ ਕੋ ਕਾਜ ਕੀਜੈ ਸੁਧਾਰੇ।
ਆਪਣੇ ਸੈਨਿਕਾਂ ਨੂੰ ਜਰਨੈਲ ਕਹਿੰਦੇ ਨੇ ਕਿ ਅੱਗੇ ਵੱਧ ਕੇ ਤੁਸੀਂ ਕਿਉਂ ਨਹੀਂ ਲੜਦੇ, ਆਪਣੇ ਪ੍ਰਾਣਾਂ ਨੂੰ ਪਿਆਰਾ ਕਿਉਂ ਕਰਕੇ ਰੱਖਦੇ ਹੋ, ਕਿਉਂਕਿ ਬਾਦਸ਼ਾਹ ਦਾ ਇਹ ਕਾਜ ਹੈ, ਤੁਹਾਨੂੰ ਚਾਹੀਦਾ ਹੈ ਕਿ ਆਪਣੇ ਨਮਕ ਨੂੰ ਹਲਾਲ ਕਰੋ, ਬਾਦਸ਼ਾਹ ਦੇ ਕੰਮ ਨੂੰ ਸਵਾਰੋ। ਇਸ ਤਰੀਕੇ ਦੇ ਨਾਲ ਆਪਣੇ ਸੈਨਾ ਨੂੰ ਸੁਚੇਤ ਕਰ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਯੁੱਧ ਦੇ ਅਗਲੇ ਹਾਲ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾਮ।